ਸੁਣਨ ਲਈ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਸੁਣ ਵਾਲੇ ਸਜਣੇ ਕੋ ਅਸਲਾਮ ਅਲੈਕਮ। ਦੋਸਤੋ, ਤੁਸਾਂ ਸੱਚਾਈ ਦੀ ਰਾਹ ਦਾ ਪਹਿਲਾ ਹਿੱਸਾ ਸੁਣਿਆ ਹੈ। ਹੁਣ ਅਸਾਂ ਤੁਹਾਡੀ ਖਿਦਮਤ ਵਿੱਚ ਪ੍ਰੋਗਰਾਮ ਦਾ ਦੂਜਾ ਹਿੱਸਾ ਪੇਸ਼ ਕਰਦੇ ਪਏ ਹੈ। ਸੁਣਨ ਵਾਲੇ ਸਾਥੀਆਂ ਕੋ ਅਸਲਾਮ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਰਿਆਕਾਰ ਫਕੀਓ ਅਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ ਜਿਹੜੇ ਅਸਮਾਨ ਦੀ ਬਾਦਸ਼ਾਹੀ ਲੋਕਾਂ ਉੱਤੇ ਬੰਦ ਕਰੇਂਦੋ, ਕਿਉਂ ਜੋ ਨਾ ਤਾਂ ਤੁਸਾਂ ਆਪ ਦਾਖਲ ਥੀਂਦੋ ਅਤੇ ਨਾ ਦਾਖਲ ਥੀਵਣ ਵਾਲੀਆਂ ਕੋ ਦਾਖਲ ਥੀਵਣ ਦਿੰਦੋ। ਐ ਅੰਧੇ ਰਸਤਾ ਲਾਵਣ ਵਾਲੋ, ਤੁਹਾਡੇ ਉੱਤੇ ਅਫਸੋਸ ਜਿਹੜੇ ਆਹਦੋ ਜੋ ਜੇ ਕੋਈ ਅੱਲਾਹ ਦੇ ਘਰ ਦੀ ਕਸਮ ਖਾਵੇ ਤਾਂ ਕੋਈ ਗੱਲ ਨਹੀਂ, ਪਰ ਜੇ ਅੱਲਾਹ ਦੇ ਘਰ ਦੇ ਗਲਾਫ ਦੀ ਕਸਮ ਖਾਵੇ ਤਾਂ ਉਹਦਾ ਪਾਬੰਦ ਹੋ ਸੀ। ਅਹਮਕੋ ਅਤੇ ਅੰਧੋ, ਗਲਾਫ ਵੱਡਾ ਹੈ ਜਾਂ ਅੱਲਾਹ ਦਾ ਘਰ, ਜੈ ਗਲਾਫ ਕੋ ਮੁਕੱਦਸ ਕੀਤੇ। ਅਤੇ ਵੱਲ ਆਹਦੋ ਜੋ ਜੇ ਕੋਈ ਕੁਰਬਾਨੀ ਵਾਲੇ ਥੱਲੇ ਦੀ ਕਸਮ ਖਾਵੇ ਤਾਂ ਕੋਈ ਗੱਲ ਨਹੀਂ, ਪਰ ਜਿਹੜਾ ਊ ਕੁਰਬਾਨੀ ਦੀ ਕਸਮ ਖਾਵੇ ਜਿਹੜੀ ਉਹਦੇ ਉੱਤੇ ਕੁੱਠੀ ਗਈ ਹੈ ਤਾਂ ਉਹਦਾ ਪਾਬੰਦ ਰਾਸੀ। ਅੰਧੋ, ਕੁਰਬਾਨੀ ਵੱਡੀ ਹੈ ਜਾਂ ਕੁਰਬਾਨੀ ਦਾ ਥੱਲਾ, ਜੈ ਕੁਰਬਾਨੀ ਕੋ ਮੁਕੱਦਸ ਕੀਤੇ। ਬਸ ਜਿਹੜਾ ਕੁਰਬਾਨੀ ਦੇ ਥੱਲੇ ਦੀ ਕਸਮ ਖਾਂਦੇ ਉਹ ਉਹਦੀ ਅਤੇ ਉਹਨੇ ਸਾਰੀ ਸ਼ਹੀਂ ਦੀ ਜਿਹੜੀਆਂ ਉਹਦੇ ਉੱਤੇ ਹਨ ਕਸਮ ਖਾਂਦੇ, ਅਤੇ ਉਹ ਜਿਹੜਾ ਅੱਲਾਹ ਦੇ ਘਰ ਦੀ ਕਸਮ ਖਾਂਦੇ ਉਹ ਉਹਦੀ ਅਤੇ ਉਹਦੇ ਵਿੱਚ ਰਹਿਣ ਵਾਲੇ ਦੀ ਕਸਮ ਖਾਂਦੇ। ਐ ਰਿਆਕਾਰ ਫੱਕੀਓ ਅਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ ਜਿਹੜੇ ਪੁਦੀਨੇ ਅਤੇ ਸੌਂਫ ਅਤੇ ਜ਼ੀਰੇ ਉੱਤੇ ਦਹਵਾਂ ਹਿੱਸਾ ਦੇਂਦੋ, ਪਰ ਤੁਸਾਂ ਸ਼ਰੀਅਤ ਦੀ ਜ਼ਿਆਦਾ ਵਜ਼ਨੀ ਗਾਲੀ ਯਾਨੀ ਅਦਲੋ ਇਨਸਾਫ ਅਤੇ ਰਹਿਮ ਅਤੇ ਈਮਾਨ ਕੋ ਛੁੜੇਂਦੋ। ਲਾਜ਼ਿਮ ਹਾ ਜੋ ਇਹ ਵੀ ਕਰੇਂਦੇ ਅਤੇ ਊ ਕੋ ਵੀ ਨਾ ਛੁੜੇਂਦੇ। ਐ ਅੰਧੇ ਰਸਤਾ ਲਾਵਣ ਵਾਲੋ, ਜਿਹੜੇ ਮੱਛਰ ਕੋ ਛੁੜੇਂਦੋ ਅਤੇ ਉੱਠ ਨਿਗਲ ਵੇਂਦੋ। ਐ ਰਿਆਕਾਰ ਫੱਕੀਓ ਅਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ ਜਿਹੜੇ ਪਿਆਲੇ ਅਤੇ ਪਲੇਟੇ ਕੋ ਬਾਹਰੋਂ ਬਾਹਰੋਂ ਤਾਂ ਸਾਫ ਕਰੇਂਦੋ ਪਰ ਅੰਦਰੋਂ ਲੁੱਟ ਮਾਰ ਅਤੇ ਬਦ ਪਰਹੇਜ਼ੀ ਕਾਨੂੰ ਭਰੀਆਂ ਪੈਣ। ਅੰਧੇ ਫਰੀਸੀਓ, ਪਹਿਲੇ ਪਿਆਲੇ ਅਤੇ ਪਲੇਟ ਕੋ ਅੰਦਰੋਂ ਸਾਫ ਕਰੋ, ਵੱਲ ਉੱਤੋਂ ਵੀ ਸਾਫ ਥੀ ਵੇ ਸੀ। ਐ ਰਿਆਕਾਰ ਫੱਕੀਓ ਅਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ ਜੋ ਤੁਸਾਂ ਸਫੈਦੀ ਥੀਆਂ ਕਬਰਾਂ ਵਾਂਗੂੰ ਹੀ ਵੇ, ਜਿਹੜੀਆਂ ਉੱਤੋਂ ਤਾਂ ਸਾਫ ਸੁਥਰੀਆਂ ਦਿਸਦੇ ਪਰ ਅੰਦਰੋਂ ਮੁਰਦੇ ਦੀ ਹੱਡੀਆਂ ਅਤੇ ਹਰ ਕਿਸਮ ਦੀ ਨਾਪਾਕੀ ਕਾਨੂੰ ਭਰੀਆਂ ਪੈਣ। ਇਵੇਂ ਤੁਸਾਂ ਵੀ ਜ਼ਹਿਰ ਵਿੱਚ ਤਾਂ ਲੋਕਾਂ ਕੋ ਨੇਕ ਦਿਖਾਲੀ ਦੇਂਦੋ ਪਰ ਬਾਤਨ ਵਿੱਚ ਰਿਆਕਾਰੀ ਅਤੇ ਬੇਦੀਨੀ ਕਾਨੂੰ ਭਰੀਏ ਪਏ ਹੋ। ਐ ਰਿਆਕਾਰ ਫੱਕੀਓ ਅਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ ਜਿਹੜੇ ਨਬੀਆਂ ਦੀ ਕਬਰਾਂ ਬਣੇਂਦੋ ਅਤੇ ਨੇਕ ਲੋਕਾਂ ਦੇ ਮਕਬਰੇ ਆਰਾਸਤਾ ਕਰੇਂਦੋ, ਅਤੇ ਆਹਦੋ ਜੋ ਜੇ ਅਸਾਂ ਪਿਓ ਡਾਡੇ ਦੇ ਜ਼ਮਾਨੇ ਵਿੱਚ ਹੁੰਦੇ ਤਾਂ ਨਬੀਆਂ ਦੇ ਕਤਲ ਤੇ ਰਾਜ਼ੀ ਨਾ ਥੀਂਦੇ। ਇਵੇਂ ਤੁਸਾਂ ਆਪਣੇ ਹੱਕ ਵਿੱਚ ਗਵਾਹੀ ਦੇਂਦੋ ਜੋ ਤੁਸਾਂ ਨਬੀਆਂ ਦੇ ਕਾਤਲਿਆਂ ਦੇ ਫਰਜ਼ੰਦ ਹੀ ਵੇ। ਇਵੇਂ ਆਪਣੇ ਪਿਓ ਡਾਡੇ ਦੇ ਗੁਨਾਹਾਂ ਦਾ ਪੈਮਾਨਾ ਭਰੇਂਦੋ। ਐ ਨਾਂਗੋ ਅਤੇ ਅਫਈ ਦੇ ਬੱਚੋ, ਤੁਸਾਂ ਦੋਜ਼ਖ ਕਾਨੂੰ ਕਿਵੇਂ ਬਚ ਸਕਦੋ? ਐ ਯਰੂਸ਼ਲਮ, ਐ ਯਰੂਸ਼ਲਮ, ਤੂੰ ਜਿਹੜਾ ਨਬੀਆਂ ਨੂੰ ਕਤਲ ਕਰੇਂਦੀ ਅਤੇ ਜਿਹੜੇ ਤੇਰੇ ਕੋਲ ਭੇਜੇ ਗਏ ਉਹਨੇ ਕੋ ਸੰਸਾਰ ਕਰੇਂਦੀ। ਮੈਂ ਬਹੁ ਦਫ਼ਾ ਚਾਹੁੰਦਾ ਹਾਂ ਵੀ ਜੋ ਜਿਵੇਂ ਕੁੱਕੜ ਆਪਣੇ ਬੱਚੇ ਨੂੰ ਆਪਣੇ ਖੰਭੇ ਹੇਠ ਇਕੱਠਾ ਕਰ ਗਿੰਦੀ ਹੈ, ਇਵੇਂ ਮੈਂ ਵੀ ਤੇਰੇ ਛੋਰੇ ਨੂੰ ਇਕੱਠਾ ਕਰ ਗਿੰਨਾ, ਪਰ ਤੂੰ ਰਾਜ਼ੀ ਨਾ ਥਿਆ। ਅਤੇ ਸੈਯਦਨਾ ਯਸੂ ਹੈਕਲ ਕਨੂੰ ਵਹਿੰਦੇ ਪਏ ਹਨ ਅਤੇ ਉਹਨੇ ਦੇ ਸ਼ਗਿਰਦ ਉਹਨੇ ਦੇ ਕੋਲ ਆਏ ਤਾਂ ਜੋ ਉਹਨੇ ਨੂੰ ਇਮਾਰਤਾਂ ਦਿਖਾਵਣ। ਸੈਯਦਨਾ ਯਸੂ ਉਹਨੇ ਨੂੰ ਜਵਾਬ ਦਿੱਤਾ, ਕਿਆ ਤੁਸਾਂ ਇੰਨੇ ਸਾਰੇ ਸ਼ਈ ਨੂੰ ਦੇਖਦੇ ਪਏ ਹੋ? ਮੈਂ ਤੁਹਾਨੂੰ ਸੱਚ ਆਦਾਂ ਜੋ ਇੱਥਾਂ ਕੋਈ ਪੱਥਰ ਬੇ ਪੱਥਰ ਉੱਤੇ ਟਿੱਕਿਆ ਨਾ ਰਹਾ ਸੀ, ਸਾਰੇ ਛੱਡ ਦਿੱਤੇ ਵੇ ਸਨ। ਅਤੇ ਜੱਡਾਂ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹਾ, ਉਹਦੇ ਸ਼ਗਿਰਦ ਅੰਜ ਉਹਨੇ ਦੇ ਕੋਲ ਆਏ ਅਤੇ ਪੁੱਛਣ ਲੱਗੇ, ਸਾਕੂ ਦਸਾਓ ਜੋ ਇਹ ਗਾਲੀ ਕੱਢਾਂ ਥੀ ਸਨ ਅਤੇ ਤੇਰੇ ਆਵਣ ਅਤੇ ਦੁਨੀਆਂ ਦੀ ਅਖੀਰ ਥੀਵਣ ਦਾ ਕਿਆ ਨਿਸ਼ਾਨ ਹੋ ਸੀ? ਸੈਯਦਨਾ ਯਸੂ ਉਹਨੇ ਕੋ ਜਵਾਬ ਦਿੱਤਾ, ਜੋ ਖਬਰਦਾਰ ਕੋਈ ਤੁਹਾਕੂ ਗੁਮਰਾਹ ਨਾ ਕਰ ਦੇਵੇ, ਕਿਉਂ ਜੋ ਬਹੁ ਸਾਰੇ ਮੇਰੇ ਨਾਂ ਕਨੂੰ ਔਸਨ ਅਤੇ ਆਖਸਨ ਜੋ ਮੈਂ ਮਸੀਹ ਹਾਂ, ਅਤੇ ਬਹੁ ਸਾਰੇ ਲੋਕਾਂ ਨੂੰ ਗੁਮਰਾਹ ਕਰੇ ਸਨ, ਅਤੇ ਤੁਸਾਂ ਲੜਾਇਆ ਅਤੇ ਇਨ੍ਹੇ ਦੀ ਅਫਵਾਹੀ ਸੁਣ ਸੋ। ਖਬਰਦਾਰ ਪਰੇਸ਼ਾਨ ਨਾ ਥੀ ਵਜਾਏ, ਕਿਉਂ ਜੋ ਇਨ੍ਹੇ ਗਾਲੀ ਦਾ ਥੀਵਣ ਜ਼ਰੂਰੀ ਹੈ, ਪਰ ਉਹ ਵੇਲੇ ਖਾਤਮਾ ਨਾ ਥੀ ਸੀ, ਕਿਉਂ ਜੋ ਕੌਮ ਉੱਤੇ ਕੌਮ ਅਤੇ ਇੱਕ ਸ਼ਾਹੀ ਬੀ ਸ਼ਾਹੀ ਉੱਤੇ ਚੜ੍ਹਵੇ ਸੀ ਅਤੇ ਜਾ ਜਾ ਤੇ ਕਾਹਤ ਪੋਸਨ ਅਤੇ ਜ਼ਲਜ਼ਲੇ ਆਉਸਨ। ਪਰ ਇਹ ਸਾਰੀ ਗਾਲੀ ਮੁਸੀਬਤਾਂ ਦਾ ਸ਼ੁਰੂ ਹੋ ਸੀ। ਉਹ ਵੇਲੇ ਲੋਕ ਤੁਹਾਕੂ ਦੁੱਖ ਦੇਵਣ ਕੀਤੇ ਪਕੜਵੇ ਸਨ ਅਤੇ ਤੁਹਾਕੂ ਕਤਲ ਕਰੇ ਸਨ ਅਤੇ ਇੱਕ ਦੂਜੇ ਨਾਲ ਦੁਸ਼ਮਣੀ ਰੱਖੇ ਸਨ ਅਤੇ ਬਹੁ ਸਾਰੇ ਕੂੜੇ ਨਬੀ ਉੱਠੀ ਖੜ ਸਨ ਅਤੇ ਬਹੁ ਸਾਰੇ ਲੋਕਾਂ ਨੂੰ ਗੁੰਮਰਾਹ ਕਰੇ ਸਨ ਅਤੇ ਬੇਦੀਨੀ ਦੇ ਵਧਣ ਨਾਲ ਬਹੁ ਸਾਰਿਆਂ ਦੀ ਮੁਹੱਬਤ ਠਰਵੇ ਸੀ। ਪਰ ਜੇ ਰਹੇ ਛੇਕੜ ਤਾਈ ਬਰਦਾਸ਼ਤ ਕਰੇ ਸੀ ਉਹਕੋ ਛੁਟਕਾਰਾ ਮਿਲ ਸੀ ਅਤੇ ਬਾਦਸ਼ਾਹੀ ਦੀ ਈ ਖੁਸ਼ਖਬਰੀ ਦੀ ਤਬਲੀਗ ਸਾਰੀ ਦੁਨੀਆਂ ਵਿੱਚ ਥੀ ਸੀ ਤਾਂ ਜੋ ਸਾਰੀ ਕੌਮੇ ਕਿਤੇ ਗਵਾਹੀ ਹੋਵੇ ਵੱਲ ਖਾਤਮਾ ਥੀ ਸੀ। ਊ ਵੇਲੇ ਜੇ ਕੋਈ ਤੁਹਾਕੂ ਆਖੇ ਜੋ ਦੇਖੋ ਸੈਯਦਨਾ ਮਸੀਹ ਇੱਥਾਂ ਹਨ ਜਾਂ ਉੱਥਾਂ ਹਨ, ਤਾਂ ਯਕੀਨ ਨਾ ਕਰਾਏ, ਕਿਉਂ ਜੋ ਕੂੜੇ ਮਸੀਹ ਅਤੇ ਕੂੜੇ ਨਬੀ ਉੱਠੀ ਖੜ ਸਨ ਅਤੇ ਇੰਝ ਵੱਡੇ ਨਿਸ਼ਾਨ ਅਤੇ ਅਜੀਬ ਕੰਮ ਲਿਖੇ ਸਨ ਜੋ ਮੁਮਕਿਨ ਹੈ ਜੋ ਪਾਰਸਾ ਲੋਕਾਂ ਨੂੰ ਵੀ ਗੁਮਰਾਹ ਕਰ ਦੇਵਣ। ਦੇਖੋ ਮੈਂ ਪਹਿਲੇ ਕਾਨੂੰ ਤੁਹਾਕੂ ਦਸਾ ਦਿੱਤੇ, ਈ ਵਾਸਤੇ ਜੇ ਕੋਈ ਤੁਹਾਕੂ ਆਖੇ ਜੋ ਦੇਖੋ ਉਹ ਬਿਆਬਾਨ ਵਿੱਚ ਹੈ ਤਾਂ ਬਾਹਰ ਨਾ ਮੰਜਾਏ, ਜਾਂ ਦੇਖੋ ਉਹ ਕੋਠੜੀ ਵਿੱਚ ਹੈ ਤਾਂ ਯਕੀਨ ਨਾ ਕਰਾਏ, ਕਿਉਂ ਜੋ ਜਿਵੇਂ ਬਿਜਲੀ ਪੁਆਦ ਕਨੂੰ ਚਮਕ ਕਰਾਈ ਪਚਾਤ ਤਾਈ ਦਿਖਾਲੀ ਦੇਂਦੀ ਹੈ, ਉਵੇਂ ਹੀ ਇਬਨ ਆਦਮ ਆਸੂਈ ਅਤੇ ਫੌਰਨ ਇੰਨੇ ਡਿਮਾਰਿਆਂ ਦੀ ਮੁਸੀਬਤ ਦੇ ਬਾਅਦ ਸਿਜ ਕਾਲਾ ਥੀ ਵੇ ਸੀ ਅਤੇ ਚੰਦ ਸੋਜਲਾ ਕਹਿਣਾ ਡੇ ਸੀ ਅਤੇ ਤਾਰੇ ਅਸਮਾਨ ਕਨੂੰ ਢਹਿ ਪੋ ਸਨ ਅਤੇ ਅਸਮਾਨੇ ਦੀਆਂ ਤਾਕਤਾਂ ਲੁਡਾਇਆ ਵੇ ਸਨ ਅਤੇ ਉਹ ਵੇਲੇ ਇਬਨ ਆਦਮ ਦਾ ਨਿਸ਼ਾਨ ਅਸਮਾਨ ਉੱਤੇ ਦਿਖਾਲੀ ਡੇ ਸੀ ਅਤੇ ਉਹ ਵੇਲੇ ਜ਼ਮੀਨ ਦੀਆਂ ਸਾਰੀਆਂ ਕੌਮਾਂ ਮਾਤਮ ਕਰੇ ਸਨ ਅਤੇ ਇਬਨ ਆਦਮ ਨੂੰ ਵੱਡੀ ਕੁਦਰਤ ਅਤੇ ਜਲਾਲ ਨਾਲ ਅਸਮਾਨ ਕਨੂੰ ਬਦਲੇ ਉੱਤੇ ਅੰਦਾ ਦੇਖ ਸਨ ਅਤੇ ਉਹ ਸ਼ਰਨੇ ਦੀ ਵੱਡੀ ਆਵਾਜ਼ ਨਾਲ ਆਪਣੇ ਫਰਿਸ਼ਤੇ ਨੂੰ ਭੇਜੇ ਸੀ ਅਤੇ ਉਹ ਉਹਨੇ ਪਾਰਸਾ ਲੋਕਾਂ ਨੂੰ ਚਧਾਰੂ ਅਸਮਾਨ ਦੀ ਇੱਕ ਚੁੰਡ ਕਨੂੰ ਵੀ ਚੁੰਡ ਤਾਈਂ ਇਕੱਠਾ ਕਰੇ ਸਨ। ਜੱਡਾਂ ਇਬਨ ਆਦਮ ਆਪਣੇ ਜਲਾਲ ਵਿੱਚ ਔਸੀ ਅਤੇ ਸਾਰੇ ਫਰਿਸ਼ਤੇ ਉਹਨੇ ਦੇ ਇਕੱਠੇ ਔਸਨ, ਵੱਲ ਉਹ ਆਪਣੇ ਜਲਾਲ ਦੇ ਤਖ਼ਤ ਉੱਤੇ ਬਹਸਨ ਅਤੇ ਸਾਰੀ ਕੌਮਾਂ ਉਹਨੇ ਦੇ ਸਾਹਮਣੇ ਇਕੱਠੀਆਂ ਕੀਤੀਆਂ ਵੇ ਸਨ ਅਤੇ ਉਹ ਹਿੱਕ ਨੂੰ ਬੇਕ ਨੂੰ ਅੰਜ ਕਰੇ ਸਨ, ਜਿਵੇਂ ਆਜੜੀ ਭੇੜੇ ਨੂੰ ਬੱਕਰੀਆਂ ਕਨੂੰ ਅੰਜ ਕਰੇਂਦੇ ਅਤੇ ਭੇੜੇ ਨੂੰ ਆਪਣੇ ਸੱਜੇ ਅਤੇ ਬੱਕਰੀਆਂ ਨੂੰ ਆਪਣੇ ਖੱਬੇ ਖੜੇ ਸੀ। ਉਹ ਵੇਲੇ ਬਾਦਸ਼ਾਹ ਆਪਣੇ ਸੱਜੇ ਪਾਸੇ ਵਾਲੀਆਂ ਨੂੰ ਆਖ ਸੀ, ਆਓ ਮੇਰੇ ਪਿਉ ਦੇ ਪਿਆਰੇ ਲੋਕੋ, ਜਿਹੜੀ ਬਾਦਸ਼ਾਹੀ ਆਲਮ ਦੇ ਬਣਨ ਕਨੂੰ ਪਹਿਲੇ ਤੁਹਾਡੇ ਕਿਤੇ ਤਿਆਰ ਕੀਤੀ ਗਈ ਹੈ, ਉਹਦੇ ਵਾਰਿਸ ਬਣੋ। ਵੱਲ ਉਹ ਖੱਬੇ ਪਾਸੇ ਵਾਲੀਆਂ ਨੂੰ ਆਖ ਸਨ, ਮਲਾਉਨੋ ਮੇਰੇ ਸਾਹਮਣੇ ਕਨੂੰ ਊ ਹਮੇਸ਼ਾ ਦੀ ਭਾਅ ਵਿੱਚ ਚੱਲੇ ਵੰਜੋ, ਜਿਹੜੀ ਅਬਲੀਸ ਅਤੇ ਉਹਦੇ ਫਰਿਸ਼ਤੇ ਕਿਤੇ ਤਿਆਰ ਕੀਤੀ ਗਈ ਹੈ ਅਤੇ ਇਹ ਉਹਨੇ ਦੀ ਇਹ ਸਜ਼ਾ ਹਮੇਸ਼ਾ ਕਿਤੇ ਹੋ ਸੀ। ਪਰ ਇਮਾਨਦਾਰੇ ਕੀਤੇ ਹਮੇਸ਼ਾ ਦੀ ਹਯਾਤੀ। ਸੁਣਨ ਵਾਲੇ ਸਾਥੀਓ, ਅੱਜ ਦਾ ਪ੍ਰੋਗਰਾਮ ਇੱਥੇ ਹੀ ਮੁਕੇਂਦੇ ਹੈ। ਅਸਾਂ ਸੁਣੀਏ ਜੋ ਸੈਯਦਨਾ ਯਸੂ ਉਨੇ ਮਜ਼ਹਬੀ ਸਰਦਾਰੇ ਕੋ ਯਾਨੀ ਫੱਕੀਏ ਫਰੀਸੀਏ ਅਤੇ ਕਹਿਨੇ ਕੋ ਉਨੇ ਦੀ ਰਿਆਕਾਰੀ ਮਕਾਰੀ ਦਿਖਾਵੇ ਅਤੇ ਸਖ਼ਤ ਦਿਲੇ ਦੀ ਵਜ੍ਹਾ ਕਨੂੰ ਸਖ਼ਤ ਮਲਾਮਤ ਕੀਤੀ। ਅਸਾਂ ਸੈਯਦਨਾ ਯਸੂ ਕੋ ਆਪਣੇ ਸ਼ਗਿਰਦੇ ਕੋ ਵੀ ਖਬਰਦਾਰ ਕਰਿੰਦੇ ਹੋਏ ਸੁਣੀਏ ਜੋ ਸੈਯਦਨਾ ਮਸੀਹ ਦੇ ਬਾਅਦ ਬਹੁਤ ਸਾਰੇ ਕੂੜੇ ਮਸੀਹ ਅਤੇ ਕੂੜੇ ਨਬੀ ਉੱਠੀ ਖੜਸਨ, ਜਿਹੜੇ ਬਹੁ ਲੋਕਾਂ ਕੋ ਗੁੰਮਰਾਹ ਕਰੇ ਸਨ। ਵੱਲ ਛੇਕੜ ਅਸਾਂ ਸੈਯਦਨਾ ਯਸੂ ਅਲ ਮਸੀਹ ਦਾ ਐਲਾਨ ਸੁਣਿਆ ਜੋ ਉਹ ਇੱਕ ਡੀਂ ਜ਼ਮੀਨ ਉੱਤੇ ਵੱਲ ਆਉ ਸਨ, ਉਹ ਅਸਮਾਨ ਕੰਨੂ ਲਾਹਸਨ ਅਤੇ ਉਹਨਾਂ ਦੇ ਇਕੱਠੇ ਉਹਨਾਂ ਦੇ ਜ਼ੋਰਾਵਰ ਫਰਿਸ਼ਤੇ ਹੋ ਸਨ, ਅਤੇ ਜਿਨ੍ਹਾਂ ਲੋਕਾਂ ਸੈਯਦਨਾ ਯਸੂ ਅਲ ਮਸੀਹ ਕੋ ਕਬੂਲ ਨਹੀਂ ਕੀਤਾ ਅਤੇ ਸੈਯਦਨਾ ਯਸੂ ਜਿਹੜਾ ਗੁਨਾਹੇ ਕੰਨੂ ਛੁਡਾਉਣ ਵਾਲਾ ਬਖਸ਼ਣਹਾਰਾ ਹੈ, ਜਿਹਾ ਅੱਜ ਅਸਾਂ ਬਹੁ ਸਖ਼ਤ ਅਤੇ ਕੌੜਾ ਪਰ ਸੱਚਾਈ ਉੱਤੇ ਮਬਨੀ ਕਲਾਮ ਸੁਣਿਆ। ਪਰ ਇਹ ਕਲਾਮ ਖੁਸ਼ਖਬਰੀ ਦਾ ਕਲਾਮ ਹੈ, ਕਿਉਂ ਜੋ ਇਹ ਕਲਾਮ ਸੱਚਾ ਦਰੁਸਤ ਲਾ ਤਬਦੀਲ ਅਤੇ ਪੱਥਰ ਅਤੇ ਲਕੀਰ ਵਾਂਗੂ ਹੈ, ਅਤੇ ਜਿਹੜੇ ਲੋਕ ਈ ਕਲਾਮ ਦਾ ਯਕੀਨ ਕਰਿੰਦੇ ਹਨ ਉਹਨੇ ਕੀਤੇ ਬਹੁ ਸੋਹਣਾ ਅਤੇ ਫਾਇਦਾਮੰਦ ਕਲਾਮ ਹੈ, ਕਿਉਂ ਜੋ ਸੈਯਦਨਾ ਯਸੂ ਫਰਮਾਏ ਅਤੇ ਤੁਸਾਂ ਸੱਚਾਈ ਕਨੂੰ ਵਾਕਿਫ ਥੀ ਸੋ ਅਤੇ ਸੱਚਾਈ ਤੁਹਾਕੂੰ ਆਜ਼ਾਦ ਕਰੇ ਸੀ। ਦੋਸਤੋ, ਤੁਸਾਂ ਸਾਡਾ ਪ੍ਰੋਗਰਾਮ ਸੁਣੀਏ, ਤੁਹਾਡਾ ਸ਼ੁਕਰੀਆ। ਅਸਾਂ ਤੁਹਾਕੂੰ ਦਾਵਤ ਦਿੰਦੇ ਹਾਂ ਜੋ ਤੁਸਾਂ ਸਾਡਾ ਅਗਲਾ ਪ੍ਰੋਗਰਾਮ ਜ਼ਰੂਰ ਸੁਣਾਏ। ਅਸਾਂ ਇਹ ਪ੍ਰੋਗਰਾਮ ਵਿੱਚ ਸਿੱਖ ਸੂੰ ਜੋ ਸੈਯਦਨਾ ਯਸੂ ਦੇ ਸ਼ਗਿਰਦਿਆਂ ਵਿੱਚੋਂ ਇੱਕ ਸ਼ਗਿਰਦ ਸਰਦਾਰ ਕਹਿਨੇ ਦੇ ਕੋਲ ਗਿਆ, ਜਿਹੜਾ ਸੈਯਦਨਾ ਯਸੂ ਦੇ ਜਾਨੀ ਦੁਸ਼ਮਣ ਹਨ ਅਤੇ ਉਹਨੂੰ ਕਤਲ ਕਰਾਉਣ ਚਾਹੁੰਦੇ ਹਨ, ਤਾਂ ਜੋ ਉਹ ਆਪਣੇ ਉਸਤਾਦ ਸੈਯਦਨਾ ਯਸੂ ਕੋ ਉਹਨਾਂ ਦੇ ਹਵਾਲੇ ਕਰੇ। ਅੱਲਾ ਸਾਈਂ ਤੁਹਾਕੂ ਬਰਕਤਾਂ ਦੇਵੇ, ਕਿਉਂ ਜੋ ਤੁਸਾਂ ਸੈਯਦਨਾ ਯਸੂ ਅਲ ਮਸੀਹ ਦੀ ਗਾਲੀ ਉੱਤੇ ਗੌਰ ਕਰੇ ਦੋ, ਜਿਨੇ ਫਰਮਾਏ ਜੋ ਤੁਸਾਂ ਭਟਕੇ ਪਏ ਹੋ ਇਹ ਵਾਸਤੇ ਜੋ ਨਾ ਕਿਤਾਬੇ ਮੁਕੱਦਸ ਕੋ ਜਾਣ ਦੋ ਅਤੇ ਨਾ ਅੱਲਾ ਦੀ ਕੁਦਰਤ ਕੋ ਅਤੇ ਸੱਚਾਈ ਤੁਹਾਕੂ ਆਜ਼ਾਦ ਕਰੇ ਸੀ ਰੱਬ ਸੋਹਣੇ ਦੇ ਹਵਾਲੇ। ਖਤ ਲਿਖਣ ਕੇ ਜੇ ਸਾਡਾ ਪਤਾ ਹੈ ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇੱਕ ਦਫਾ ਬਲਾਡ ਸੈਂਦਾ, ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸਾਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕੀਤੇ ਸਾਡਾ ਨੰਬਰ ਲਿਖ ਗਿਨੋ, 0331-3043-110। ਇੱਕ ਦਫਾ ਵਲਾਡ ਸੈਨਾ, 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੇ ਹੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦਿਸਾ ਦਿੰਦਾ, listen.live77@gmail.com।